ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਨੇ 2026-27 ਸਾਲ ਦਾ ਬਜਟ ਐਲਾਨਿਆ। ਇਸ ਬਜਟ ਵਿਚ ਹਾਊਸਿੰਗ ਉਤੇ ਖਾਸ ਕਰਕੇ ਧਿਆਨ ਦਿੱਤਾ ਗਿਆ ਅਤੇ ਹਾਊਸਿੰਗ ਟੈਕਸ ਵਿਚ ਕਈ ਬਦਲਾਵਾਂ ਦਾ ਐਲਾਨ ਕੀਤਾ ਗਿਆ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਦਾ ਉਦੇਸ਼ ਹੈ ਨੌਜਵਾਨ ਆਸਟ੍ਰੇਲੀਅਨ ਲੋਕਾਂ ਨੂੰ ਘਰ ਖਰੀਦਣ ਵਿਚ ਮਦਦ ਕਰਨਾ। ਇਨ੍ਹਾਂ ਤਬਦੀਲੀਆਂ ਦੇ ਤਹਿਤ ਸਰਕਾਰ ਨੈਗੇਟਿਵ ਗੇਅਰਿੰਗ ਨੂੰ ਸਿਰਫ ਉਨ੍ਹਾਂ ਘਰਾਂ ਲਈ ਸੀਮਤ ਕਰੇਗੀ ਜੋ ਕਿ ਨਵੇਂ ਬਣਾਏ ਗਏ ਨੇ, ਯਾਨੀ ਕਿ ਪੁਰਾਣੇ ਖਰੀਦੇ ਹੋਏ ਘਰਾਂ ਵਿਚ ਨੈਗੇਟਿਵ ਗੇਅਰਿੰਗ ਨਹੀਂ ਹੋ ਪਾਵੇਗੀ। ਇਸ ਤੋਂ ਇਲਾਵਾ 50% ਦੀ ਪੂੰਜੀ ਲਾਭ ਟੈਕਸ ਛੋਟ, ਯਾਨੀ ਕਿ ਕੈਪੀਟਲ ਗੇਨਸ ਵਿਚ ਲਗਾਏ ਜਾਣ ਵਾਲੇ ਟੈਕਸ ਉਤੇ 50% ਦੀ ਜਿਹੜੀ ਛੋਟ ਦਿੱਤੀ ਜਾ ਰਹੀ ਸੀ ਉਹਨੂੰ ਵੀ ਮਹਿੰਗਾਈ ਦੇ ਨਾਲ ਜੋੜ ਦਿੱਤਾ ਗਿਆ। ਤੇ ਜਿਮ ਚਾਮਸ ਦਾ ਕਹਿਣਾ ਹੈ ਕਿ ਇਹ ਬਦਲਾ ਯੰਗ ਆਸਟ੍ਰੇਲੀਅਨਸ ਨੂੰ ਘਰ ਖਰੀਦਣ ਵਿਚ ਮਦਦ ਕਰਨਗੇ, ਪਰ ਅਜਿਹੇ ਕਈ ਮਾਹਰ ਨੇ ਜੋ ਕਿ ਉਨ੍ਹਾਂ ਦੇ ਨਾਲ ਸਹਿਮਤ ਨਹੀਂ ਨੇ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
I think it's become increasingly clear to us over time that even though the problem in the housing market begins with supply, it doesn't end there. Also the composition of the market, it's becoming harder and harder for first home buyers to get a toehold in the market. If we left that for longer, that problem would get more challenging.
ਜਿਮ ਚਾਮਸ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਘਰ ਦੀ ਮਲਕੀਅਤ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਇਹ ਬਦਲਾਅ ਉਨ੍ਹਾਂ ਨੂੰ ਪਹਿਲਾ ਘਰ ਖਰੀਦਵਾਉਣ ਵਿਚ ਮਦਦ ਕਰਨਗੇ। ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਉਪਰਾਲੇ ਪਿਛਲੇ ਦਹਾਕੇ ਦੌਰਾਨ ਨੌਜਵਾਨ ਆਸਟ੍ਰੇਲੀਅਨ ਲੋਕਾਂ ਵੱਲੋਂ ਘਰ ਖਰੀਦਣ ਦੇ ਰੁਝਾਨ ਵਿਚ ਆਈ ਗਿਰਾਵਟ ਨੂੰ ਉਲਟਾਉਣ ਵਿਚ ਮਦਦ ਕਰੇਗੀ ਅਤੇ ਇਕ ਦਹਾਕੇ ਦੌਰਾਨ 75,000 ਆਸਟ੍ਰੇਲੀਅਨ ਲੋਕਾਂ ਨੂੰ ਉਨ੍ਹਾਂ ਦਾ ਪਹਿਲਾ ਘਰ ਖਰੀਦਣ ਵਿਚ ਮਦਦ ਕਰ ਸਕੇਗੀ।
House prices have decoupled from incomes. Since 1999, house prices have risen over 400%, more than twice as fast as average incomes. Our tax changes will help about 75,000 Australians achieve the dream of home ownership. We'll limit negative gearing for residential property to new builds from July next year. And we're replacing the 50% capital gains tax discount with inflation-adjusted indexation to restore the taxation of real gains. We'll also introduce a minimum 30% tax rate on capital gains from July next year and on discretionary trust from July the year after.
ਪਰ ਅਰਨਸਟ ਐਂਡ ਯੰਗ ਦੇ ਮੁੱਖ ਅਰਥ ਸ਼ਾਸਤਰੀ ਚੈਰਲ ਮਰਫੀ ਨੇ SBS ਨਿਊਜ਼ ਨੂੰ ਦੱਸਿਆ ਕਿ ਇਹ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ, ਪਰ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ।
What Treasury have forecast these changes to mean is essentially a 2% reduction in price growth over the next few years. That means that basically house prices continue to grow, so doesn't really fix affordability because house prices don't drop, but they grow at a slower pace. So that does help a little bit, but does it actually move the dial? I don't think it does. For the most part, changes only apply from the 1st of July next year, so there is certainly mostly a grandfathering of the rules, although of course everyone will be subjected to the new rules from the 1st of July next year. So it's kind of a hybrid system, I guess, designed not to hurt too much those who already have an investment and also to put everyone on a more sustainable track going forward.
ਉਥੇ ਹੀ ਸ਼ੈਡੋ ਖਜਾਨਚੀ ਟਿਮ ਵਿਲਸਨ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸਰਕਾਰ ਵੱਲੋਂ ਨਕਾਰਾਤਮਕ ਗੇਅਰਿੰਗ, ਪੂੰਜੀ ਲਾਭ ਟੈਕਸ ਛੋਟ ਅਤੇ ਵਿਵੇਕਸ਼ੀਲ ਟੈਕਸ ਵਿਚ ਪ੍ਰਸਤਾਵਿਤ ਤਬਦੀਲੀਆਂ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਪਰਾਲਿਆਂ ਨਾਲ ਨੌਜਵਾਨ ਆਸਟ੍ਰੇਲੀਅਨਸ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਅਤੇ ਸਰਕਾਰ ਰਿਹਾਇਸ਼ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਵੀ ਕਰ ਸਕਦੀ ਹੈ।
Under their own government documents, these new taxes will actually lead to 35,000 fewer homes being built across the decade. Their own documents admit that it will lead to higher rents. People who want to go and buy their first home tend to rent beforehand and they're going to be kneecapped on their journey. The higher taxes on capital gains will mean that people who invest their deposits will get hit as well. This is an attempt to intergenerationally kneecap young Australians.
SBS Punjabi ton property mahar Parmeet Singh Jassal ne vi gal baat kiti ate unna da kehna si ki sarkar de inna kadman de naal lokan nu bahut hi rahat nahi milegi, sago ghar khareedan wale lokan de layi budget karke ਪਹਿਲੇ ਘਰ ਲਈ ਪੈਸੇ ਜੁਟਾਣਾ ਹੋਰ ਵੀ ਔਖਾ ਹੋ ਸਕਦਾ ਕਿਉਂਕਿ ਇਸ ਦੇ ਨਾਲ ਕਿਰਾਏ ਹੋਰ ਵੀ ਵੱਧ ਸਕਦੇ ਨੇ।
ਇਹਨਾਂ ਉਪਰਾਲਿਆਂ ਦਾ ਬਹੁਤ ਹੀ ਘੱਟ ਫਾਇਦਾ ਹੋਏਗਾ। ਦ ਰੀਜ਼ਨ ਇਜ਼ ਕਿ ਜਿਨ੍ਹਾਂ ਕੋਲ ਆਲਰੇਡੀ ਹੁਣ ਪ੍ਰੋਪਰਟੀਜ਼ ਹੈਗੀਆਂ ਉਹਨਾਂ ਨੂੰ ਵੇਚਣ ਦਾ ਕੋਈ ਵੀ ਮਕਸਦ ਨਹੀਂ ਹੈਗਾ, ਕਿਉਂਕਿ ਜੇ ਅੱਜ ਉਹ ਕੈਪੀਟਲ ਗੇਨ ਲੈ ਲੈਂਦੇ ਆ, ਜੇ ਅਗਲੀ ਪ੍ਰੋਪਰਟੀ ਖਰੀਦਦੇ ਆ ਤਾਂ ਉਹਨਾਂ ਨੂੰ ਕੋਈ ਕੈਪੀਟਲ ਗੇਨ ਦੀ ਰਿਆਇਤ ਨਹੀਂ ਮਿਲੇਗੀ। ਇੱਕ ਚੀਜ਼ ਇਹ ਹੈ ਕਿ ਤੁਸੀਂ ਜਿਹੜੀ ਨਵੀਂ ਪ੍ਰੋਪਰਟੀ ਲੈਂਦੇ ਹੋ ਤੇ ਉਹ ਕਹਿ ਰਿਹਾ ਕਿ ਹਾਂ ਤੁਸੀਂ ਆਪਣਾ ਨੈਗੇਟਿਵ ਈਅਰ ਕਰ ਸਕਦੇ ਹੋ, ਬਟ ਕੈਪੀਟਲ ਗੇਨ ਫਿਰ ਵੀ ਉਸ ਹਿਸਾਬ ਨਾਲ ਰਹੇਗਾ। ਸਾਨੂੰ ਜਾਣਨ ਦੀ ਲੋੜ ਹੈ ਕਿ ਨਵੀਂ ਪ੍ਰੋਪਰਟੀਜ਼ ਹਿਸਟਰੀ ਗਵਾਹ ਹੈ ਕਿ ਉਹਨਾਂ ਦੀ ਕੈਪੀਟਲ ਗੇਨ 5 ਸਾਲ ਦੇ ਵਿੱਚ ਜ਼ਿਆਦਾ ਹੁੰਦੀ ਨਹੀਂ ਹੈ। ਮੋਸਟਲੀ ਜਿਹੜੀ ਨੈਗੇਟਿਵ ਜਿਹੜੀ ਡੈਪਰੀਸ਼ੀਏਸ਼ਨ ਹੈ ਫਰੋਮ ਦਾ ਬਿਲਡਿੰਗ, ਉਹੀ ਤੁਹਾਨੂੰ ਟੈਕਸ ਬੈਨੀਫਿਟ ਦਿੰਦੀ ਹੈ, ਅਦਰਵਾਈਜ਼ ਕੈਪੀਟਲ ਗੇਨ ਨਹੀਂ ਹੁੰਦੀ। ਹੁਣ ਉਸ ਸਿਨੈਰੀਓ ਦੇ ਵਿੱਚ ਜੇ ਈਵਨ ਯੰਗ ਕਪਲ ਵੀ ਹੋ ਗਿਆ, ਜੇ ਉਹ ਨਵੀਂ ਪ੍ਰੋਪਰਟੀ ਲੈਂਦੇ ਆ ਸਸਤੀ ਦੇਖ ਕੇ, ਉਹਦੇ ਵਿੱਚ ਜੇ ਉਹਨਾਂ ਦੀ ਕੈਪੀਟਲ ਗਰੋਥ ਨਹੀਂ ਹੋਈ, 5 ਸਾਲ ਉਹਨਾਂ ਦਾ ਇੱਕ ਐਸੈਟ ਖੜ ਗਿਆ, ਦੈਨ ਦੇ ਐਕਚੁਅਲੀ ਉਹਨਾਂ ਨੂੰ ਨੁਕਸਾਨ ਹੋਏਗਾ। ਮੇਰਾ ਕੀ ਹੁੰਦਾ ਸੀਗਾ, ਪਹਿਲਾਂ ਲੋਕ ਪ੍ਰੋਪਰਟੀ ਲੈਂਦੇ ਸੀਗੇ, ਉਹਦੀ 5 ਸਾਲ ਦੀ ਕੈਪੀਟਲ ਅਪਰੀਸ਼ੀਏਸ਼ਨ ਹੁੰਦੀ ਸੀਗੀ, ਉਹੀ ਪੈਸੇ ਕਢਾ ਕੇ ਉਹ ਲਾਈਫ ਦੇ ਵਿੱਚ ਮੂਵ ਫੋਰਵਰਡ ਕਰਦੇ ਸੀਗੇ, ਕਾਰ ਲੈ ਲਈ, ਨਵਾਂ ਕਾਰ ਲੈ ਲਿਆ। ਹੁਣ ਇਹ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਸਟੋਪ ਲੱਗੇਗਾ, ਜਿਹਦੇ ਨਾਲ ਈਵਨ ਇਕਨੋਮੀ ਨੂੰ ਵੀ ਫਰਕ ਪਏਗਾ, ਕਿਉਂਕਿ ਲੋਕਾਂ ਦੀ ਜਿਹੜੀ ਸਪੈਂਡਿੰਗ ਹੈ ਉਹ ਘੱਟ ਜਾਏਗੀ। ਹੁਣ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਇਹਦੀ ਇੰਟਰਨ ਹੋਏਗੀ ਕਿ ਲੈਂਡ ਲੋਸ ਨੂੰ ਆਪਣਾ ਜਿਹੜਾ ਜਿਹੜਾ ਨੁਕਸਾਨ ਹੈ ਉਹਨੂੰ ਆਫਸੈਟ ਕਰਨ ਲਈ ਰੈਂਟ ਵਧਾਉਣੇ ਪੈਣਗੇ। ਜਦੋਂ ਰੈਂਟ ਵੱਧ ਗਏ, ਹੁਣ ਇਹ ਤੇ ਕੰਟਰਾਡਿਕਟ ਕਰ ਗਿਆ ਗਵਰਨਮੈਂਟ ਦੀ ਪਾਲਿਸੀ ਦੇ ਨਾਲ ਕਿ ਅਸੀਂ ਯੰਗਸਟਰ ਨੂੰ ਕਹਿੰਦੇ ਕਿ ਤੁਸੀਂ ਘਰ ਲਓ। ਜੇ ਰੈਂਟ ਵੱਧ ਗਏ ਉਹਨਾਂ ਦੀ ਸੇਵਿੰਗ ਖਤਮ ਹੋ ਗਈ, ਜੇ ਸੇਵਿੰਗ ਖਤਮ ਹੋ ਗਈ ਤਾਂ ਘਰ ਕਿੱਦਾਂ ਲੈਣਗੇ? ਸੋ ਇਟ ਜੋ ਸੋਚ ਰਹੇ ਆ ਜੇ ਉਦਾਂ ਹੁੰਦਾ ਬਹੁਤ ਚੰਗਾ ਹੈ ਯੰਗਸਟਰਸ ਲਈ, ਬਟ ਉਹਨਾਂ ਦੀ ਸੋਚ ਤੇ ਇਕਨੋਮਿਕਸ ਥੋੜ੍ਹੀ ਜਿਹੀ ਮੈਨੂੰ ਲੱਗਦਾ ਹੈ ਕਿ ਅਲਾਈਨਡ ਨਹੀਂ ਹੈਗੀ, ਜਿਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਊਟਕਮਸ ਹੈ ਡਿਫਰੈਂਟ ਹੋ ਸਕਦੇ ਆ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਵੀ ਕਹਿਣਾ ਹੈ ਕਿ 2021 ਵਿੱਚ ਦੇਸ਼ ਦੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਔਸਤ ਕਿਰਾਏ ਵਧਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ 2021 ਤੋਂ ਲੈ ਕੇ 2024 ਦੇ ਵਿਚਕਾਰ ਲਗਾਤਾਰ ਕਿਰਾਇਆਂ ਵਿੱਚ ਵਾਧਾ ਦਰਜ ਕੀਤਾ ਗਿਆ, ਜਿਸ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ। ਪਰਮੀਤ ਸਿੰਘ ਜੱਸਲ ਦਾ ਵੀ ਇਹੀ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦਾ ਇਨਵੈਸਟਰਸ ਉੱਤੇ ਬਹੁਤਾ ਅਸਰ ਨਹੀਂ ਪੈ ਸਕਦਾ, ਸਗੋਂ ਆਪਣਾ ਪਹਿਲਾ ਘਰ ਖਰੀਦ ਕੇ ਦੂਜੇ ਘਰ ਵੱਲ ਜਾਣ ਵਾਲੇ ਮਿਹਨਤਕਸ਼ ਆਸਟ੍ਰੇਲੀਅਨ ਜਾਂ ਫਿਰ ਪਹਿਲਾ ਘਰ ਖਰੀਦਣ ਵਾਲੇ ਆਸਟ੍ਰੇਲੀਅਨਸ ਨੂੰ ਇਸ ਦਾ ਨੁਕਸਾਨ ਹੋ ਸਕਦਾ।
ਤੁਸੀਂ ਨਵੀਂ ਡਿਵੈਲਪਮੈਂਟ ਪਲਾਨ ਅਪਰੂਵ ਕਰੀ ਜਾ ਰਹੇ ਹੋ, ਬਟ ਉਹਨੂੰ ਕਨੈਕਟ ਕਰਨ ਲਈ ਇਨਫ ਰੋਡਸ, ਇਨਫ ਫ੍ਰੀਵੇ ਔਰ ਤੁਹਾਡੇ ਕੋਲ ਸਟਰਕਚਰ ਨਹੀਂ ਹੈਗਾ। ਸੋ ਅਨਫੋਰਚੂਨੇਟਲੀ ਜਿਹੜੇ ਰਿਚ ਹੈ ਉਹਨਾਂ ਨੂੰ ਹੱਲੇ ਵੀ ਕੋਈ ਫਰਕ ਨਹੀਂ ਪਏਗਾ, ਜਿਨ੍ਹਾਂ ਦੀ ਆਲਰੇਡੀ ਇਨਵੈਸਟਮੈਂਟਸ ਹੈਗੀਆਂ, ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਫਰਕ ਪਏਗਾ ਜਿਹੜੇ ਯੰਗ ਲੋਕ ਆ ਕੇ ਇੱਥੇ ਓਪਰਚੁਨਿਟੀ, ਕਹਿੰਦੇ ਨਾ ਇੱਕ ਆਸਟ੍ਰੇਲੀਆ ਇਜ਼ ਅ ਫੇਅਰ ਗੋ, ਔਰ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਲਈ ਸੇਵਿੰਗ ਕਰਕੇ ਇਨਵੈਸਟਮੈਂਟ ਪ੍ਰੋਪਰਟੀਆਂ ਲੈਣ ਦਾ ਔਖਾ ਵੀ ਹੋਏਗਾ ਔਰ ਕੋਈ ਖਾਸ ਇਨਸੈਂਟਿਵ ਨਹੀਂ ਰਹਿ ਜਾਏਗਾ।
ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਉਪਰਾਲਿਆਂ ਦੇ ਨਾਲ ਕੀਮਤਾਂ ਵਿੱਚ ਥੋੜੇ ਸਮੇਂ ਲਈ ਗਿਰਾਵਟ ਆ ਸਕਦੀ ਹੈ, ਲੇਕਿਨ ਲੰਬੇ ਸਮੇਂ ਲਈ ਘਰਾਂ ਦੀ ਕੀਮਤਾਂ ਘੱਟ ਹੋਣ ਦੇ ਅੰਦੇਸ਼ੇ ਨਹੀਂ ਦੇਖੇ ਜਾ ਸਕਦੇ। ਤੁਹਾਡਾ ਕੀ ਖਿਆਲ ਹੈ ਕਿ ਸੰਘੀ ਬਜਟ ਵਿੱਚ ਐਲਾਨੇ ਗਏ ਬਦਲਾਅ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿੱਚ ਸੁਧਾਰ ਲਿਆ ਪਾਣਗੇ? ਆਪਣੇ ਵਿਚਾਰ ਸਾਂਝੇ ਕਰੋ ਜੀ SMS ਰਾਹੀਂ 0439 799 7670 4397967 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।